ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਓ ਕੋਸ਼ਿਸ਼ ਕਰੀਏ ਆਪਣੇ ਸੁਨਹਿਰੇ ਇਤਿਹਾਸ ਦੇ ਨਾਲ ਕੁਛ ਸਾਂਝ ਪਾਉਣ ਦੀ ਕੋਸ਼ਿਸ਼ ਕਰੀਏ, ਕੁਛ ਇਤਿਹਾਸ ਨੂੰ ਫੋਲਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਸਾਡਾ ਇਤਿਹਾਸ, ਮੈਂ ਸੁਨਹਿਰੀ ਕਿਉਂ ਕਿਹਾ, ਸੁਨਹਿਰੀ ਇਸ ਵਾਸਤੇ ਕਿਹਾ ਕਿ ਸਾਡਾ ਸਿੱਖ ਕੌਮ ਦਾ ਇਤਿਹਾਸ ਦੁਨੀਆ ਦੀਆਂ ਸਭ ਕੌਮਾਂ ਦੇ ਇਤਿਹਾਸ ਤੋਂ ਵੱਖਰਾ, ਸਭ ਤੋਂ ਨਿਰਾਲਾ ਹੈ। ਕਿਉਂਕਿ ਸਾਡੇ ਇਤਿਹਾਸ ਦੇ ਵਿੱਚ ਜਿਤਨੀਆਂ ਸ਼ਹੀਦੀਆਂ ਸਾਡੀ ਕੌਮ ਨੇ ਦਿੱਤੀਆਂ ਧਰਮ ਵਾਸਤੇ, ਧਰਮ ਦੇ ਵਾਸਤੇ ਜਿੰਨੀਆਂ ਸ਼ਹੀਦੀਆਂ ਸਿੱਖ ਕੌਮ ਵਿੱਚ ਹੋਈਆਂ ਨੇ, ਉਤਨੀਆਂ ਦੁਨੀਆ ਦੀ ਕਿਸੇ ਕੌਮ ਵਿੱਚ ਨਹੀਂ ਹੋਈਆਂ ਹੋਣਗੀਆਂ। ਔਰ ਸਿੱਖ ਧਰਮ ਸ਼ੁਰੂਆਤ ਤੋਂ ਹੀ ਆਪਣੇ ਸਮੇਂ ਦੇ ਸ਼ਾਸਕਾਂ, ਆਪਣੇ ਸਮੇਂ ਦੇ ਬਾਦਸ਼ਾਹ, ਆਪਣੇ ਸਮੇਂ ਦੇ ਸਰਕਾਰ ਦੀਆਂ ਅੱਖਾਂ ਵਿੱਚ ਖਟਕਦਾ ਹੀ ਰਿਹਾ। ਜਿਹੜੀ ਵੀ ਸਰਕਾਰ ਆਈ, ਜਿਹੜਾ ਵੀ ਬਾਦਸ਼ਾਹ ਆਇਆ, ਉਸਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਇਸ ਕੌਮ ਨੂੰ ਖਤਮ ਕਰ ਦਿੱਤਾ ਜਾਏ। ਲੇਕਿਨ ਉਹ ਇਹ ਕੌਮ ਕਦੀ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਹੀ, ਕਦੀ ਨਾ ਖਤਮ ਹੋਈ ਅਤੇ ਨਾ ਹੀ ਖਤਮ ਹੋਣੀ ਹੈ। ਉਸਦਾ ਹੀ ਕਾਰਨ ਹੈ ਕਿਉਂਕਿ ਸਾਡੀਆਂ ਨੀਹਾਂ, ਫਾਊਂਡੇਸ਼ਨਸ ਬਹੁਤ ਸਟਰੋਂਗ ਨੇ। ਉਸਦੇ ਵਿੱਚ ਹਜ਼ਾਰਾਂ ਬੰਦਿਆਂ ਦਾ ਮੈਂ ਕਹਿ ਰਹੀ ਹਾਂ, ਹਜ਼ਾਰਾਂ ਬੰਦਿਆਂ ਦਾ ਖੂਨ ਹੈ। ਔਰ ਉਹ ਨੀਹਾਂ ਜਿਹੜੀਆਂ ਨੇ ਉਹ ਖੂਨ ਦੇ ਨਾਲ ਚਿਣੀਆਂ ਗਈਆਂ ਨੇ, ਔਰ ਉਸ ਖੂਨ ਵਿੱਚ ਤਾਕਤ ਹੈ। ਉਸ ਤਾਕਤ ਦੇ ਸਿਰ 'ਤੇ ਹੀ ਸਾਡੀ ਕੌਮ ਦੀ ਚੜ੍ਹਦੀ ਕਲਾ ਹੈ। ਸੋ ਜਦੋਂ ਕਦੀ ਅਸੀਂ ਸ਼ਹੀਦਾਂ ਦੀਆਂ ਤਸਵੀਰਾਂ ਦੇਖਦੇ ਹਾਂ, ਹਾਲਾਂਕਿ ਇਮੈਜੀਨਰੀ ਤਸਵੀਰਾਂ ਨੇ, ਲੇਕਿਨ ਫਿਰ ਵੀ ਜਦੋਂ ਅਸੀਂ ਤਸਵੀਰਾਂ ਦੇਖਦੇ ਹਾਂ ਤਾਂ ਸਾਡਾ ਖੂਨ ਜਿਹੜਾ ਉਹ ਇੱਕਦਮ ਉਬਾਲੇ ਖਾਣ ਲੱਗ ਪੈਂਦਾ, ਇੱਕਦਮ ਰੋਂਗਟੇ ਖੜ੍ਹੇ ਹੋ ਜਾਂਦੇ ਨੇ। ਕਿਉਂਕਿ ਤਸਵੀਰਾਂ ਦੇਖ ਕੇ ਹੀ ਪਹਿਲੇ ਸਮਝ ਨਹੀਂ ਆਉਂਦੀ ਕਿ ਕਿਹੋ ਜਿਹੇ ਲੋਕ ਸਨ, ਇਹ ਕਿਹੜੀ ਮਿੱਟੀ ਦੇ ਬਣੇ ਹੋਏ ਸਨ। ਕੋਈ ਬੰਦ ਕਟਵਾ ਰਿਹਾ, ਕੋਈ ਬੰਦ ਕਟਵਾ ਰਿਹਾ, ਕੋਈ ਖੋਪੜੀ ਉਤਰਵਾ ਰਿਹਾ, ਕੋਈ ਚਰਖਣੀਆਂ 'ਤੇ ਚੜਿਆ ਜਾ ਰਿਹਾ, ਕੋਈ ਆਰੇ ਨਾਲ ਚਲਾਇਆ ਜਾ ਰਿਹਾ, ਕਿਸੇ ਨੂੰ ਰੂਈ 'ਚ ਬੰਦ ਕਰਕੇ ਅਤੇ ਅੱਗ ਲਗਾ ਦਿੱਤੀ ਗਈ, ਕਿਸੇ ਨੂੰ ਉਬਲਦੀ ਦੇਗ 'ਚ ਉਬਲਣ ਵਾਸਤੇ ਪਾ ਦਿੱਤਾ, ਇੱਥੋਂ ਤੱਕ ਕਿ ਧੰਨ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ। ਸੋ ਇਹ ਜਦੋਂ ਅਸੀਂ ਤਸਵੀਰਾਂ ਦੇਖਦੇ ਹਾਂ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਇਹ ਲੋਕ ਜਿਹੜੇ ਸਨ ਇਹ ਕਿਹੜੀ ਮਿੱਟੀ 'ਤੇ ਬਣੇ ਹੋਏ ਸਨ, ਕਿ ਆਪਣੇ ਧਰਮ ਦੇ ਵਾਸਤੇ ਜਾਨ ਦੇਣ ਨੂੰ ਹਮੇਸ਼ਾ ਤਿਆਰ ਰਹਿੰਦੇ ਸਨ, ਕਿਹੋ ਜਿਹੇ ਵੀ ਹਾਲਾਤ ਹੋਣ, ਧਰਮ ਨਹੀਂ ਛੱਡਿਆ, ਜਾਨ ਭਾਵੇਂ ਛੱਡ ਦਿੱਤੀ। ਸੋ ਇਹਨਾਂ ਦੇ ਸ਼ਹੀਦਾਂ ਨੂੰ ਹਰ ਰੋਜ਼ ਅਸੀਂ ਅਰਦਾਸ ਵਿੱਚ ਵੀ ਨਮਸਕਾਰ ਕਰਦੇ ਹਾਂ, ਇਹਨਾਂ ਸਾਰੇ ਸ਼ਹੀਦਾਂ ਨੂੰ ਅਰਦਾਸ ਵਿੱਚ ਯਾਦ ਕਰਦੇ ਹਾਂ, ਅਸੀਂ ਨਮਸਕਾਰ ਕਰਦੇ ਹਾਂ। ਲੇਕਿਨ ਇੱਕ ਇੱਕ ਸ਼ਹੀਦ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਤਨੀ ਲੰਬੀ ਗੱਲ ਹੈ ਕਿ ਇਨਸਾਨ ਨੂੰ ਬੜਾ ਟਾਈਮ ਚਾਹੀਦਾ ਉਹਨਾਂ ਦੇ ਇਤਿਹਾਸ ਨੂੰ ਜਾਣਨ ਵਾਸਤੇ। ਸੋ ਅੱਜ ਮੈਂ ਥੋੜ੍ਹੀ ਜਿਹੀ ਗੱਲ ਆਪ ਜੀ ਨਾਲ ਕਰਾਂਗੀ ਭਾਈ ਮਨੀ ਸਿੰਘ ਸ਼ਹੀਦ ਦੇ ਬਾਰੇ, ਕਿਉਂਕਿ ਅਜੇ ਹੁਣੇ ਹੀ ਪਿਛਲੇ ਹਫ਼ਤੇ ਉਹਨਾਂ ਦਾ ਸ਼ਹੀਦੀ ਪੁਰਬ ਨਿਕਲਿਆ। ਸੋ ਭਾਈ ਮਨੀ ਸਿੰਘ, ਭਾਈ ਮਨੀ ਸਿੰਘ ਨੂੰ ਅਸੀਂ ਕਿਉਂ ਯਾਦ ਕਰਦੇ ਹਾਂ? ਬੰਦ ਕਟਵਾਏ, ਅਰਦਾਸ ਵਿੱਚ ਕਹਿੰਦੇ ਹਾਂ ਨਾ, ਸਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸੀ ਦਿੱਤੇ, ਬੰਦ ਕਟਵਾਏ, ਸਭ ਤੋਂ ਪਹਿਲੇ ਨਾਮ ਆਉਂਦਾ। ਬੰਦ ਕਟਵਾਉਣ ਵਾਲਾ ਕੌਣ ਸੀ? ਭਾਈ ਮਨੀ ਸਿੰਘ ਸੀ। ਸੋ ਅੱਜ ਥੋੜ੍ਹਾ ਜਿਹਾ ਮੈਂ ਉਸ ਇਤਿਹਾਸ ਦੇ ਨਾਲ ਜਿਹੜੀ ਹੈ ਉਹ ਸਾਂਝ ਪਾਉਣਾ ਚਾਹਾਂਗੀ, ਬਚਪਨ ਤੋਂ ਸ਼ੁਰੂ ਕਰਾਂਗੀ, ਔਰ ਉਹਨਾਂ ਦੇ ਇਤਿਹਾਸ ਨੂੰ ਵਾਚਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਸ ਤਰੀਕੇ ਨਾਲ ਇਸ ਮੁਕਾਮ 'ਤੇ ਪਹੁੰਚੇ। ਸੋ ਸਾਡੀ ਕੌਮ ਦਾ ਇੱਕ ਬੜੀ ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਇਤਿਹਾਸ ਤਾਂ ਬਹੁਤ ਵੱਡਾ ਇਤਿਹਾਸ ਬਣਾਇਆ, ਲੇਕਿਨ ਇਤਿਹਾਸ ਨੂੰ ਸੰਭਾਲਿਆ ਨਹੀਂ ਹੈ। ਅੱਜ ਵੀ ਜਦੋਂ ਅਸੀਂ ਭਾਈ ਮਨੀ ਸਿੰਘ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਜਨਮ ਅਸਥਾਨ ਦੇ ਬਾਰੇ, ਉਹਨਾਂ ਦੀ ਜਨਮ ਤਿਥੀ ਦੇ ਬਾਰੇ, ਉਹਨਾਂ ਦੇ ਮਾਪਿਆਂ ਦੇ ਬਾਰੇ ਸਾਨੂੰ ਇਤਿਹਾਸ ਵਿੱਚ ਕੋਈ ਪੱਕੇ ਸਬੂਤ ਨਹੀਂ ਮਿਲਦੇ। ਅਤੇ ਅਸਲ ਵਿੱਚ ਗੱਲ ਜਿਹੜੀ ਸ਼ੁਰੂ ਹੁੰਦੀ ਉਹ ਕਿੱਥੋਂ ਹੁੰਦੀ? ਉਹਨਾਂ ਦੇ ਦਾਦਾ ਜੀ ਤੋਂ। ਭਾਈ ਮਨੀ ਸਿੰਘ ਦਾਦਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਉਹਨਾਂ ਨੇ ਦਸ਼ਮੇਸ਼ ਪਿਤਾ ਦੇ ਹੱਥੋਂ ਹੀ ਅੰਮ੍ਰਿਤਪਾਨ ਕੀਤਾ ਸੀ, ਉੱਥੋਂ ਗੱਲ ਸ਼ੁਰੂ ਹੋਈ। ਔਰ ਉਸ ਤੋਂ ਬਾਅਦ ਉਹਨਾਂ ਦਾ ਪੂਰਾ ਖਾਨਦਾਨ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਜੁੜਿਆ ਰਿਹਾ, ਔਰ ਮੈਕਸੀਮਮ ਸ਼ਹੀਦੀਆਂ ਉਹਨਾਂ ਦੇ ਖਾਨਦਾਨ ਵਿੱਚੋਂ ਹੋਈਆਂ ਨੇ। ਉਹਨਾਂ ਦੇ ਦਾਦਾ ਜੀ ਦਾ ਨਾਮ ਸੀ ਭਾਈ ਬੱਲੂ ਜੀ, ਜਿਨ੍ਹਾਂ ਨੇ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲੋਂ ਅੰਮ੍ਰਿਤਪਾਨ ਕਰਕੇ ਅਤੇ ਉਹ ਸਿੰਘ ਸਜੇ ਸਨ। ਅਤੇ ਉਸ ਤੋਂ ਬਾਅਦ ਭਾਈ ਮਨੀ ਸਿੰਘ ਦੇ ਪਿਤਾ ਭਾਈ ਮਾਈ ਦਾਸ ਨਾਮ ਆਉਂਦਾ ਇਤਿਹਾਸ ਵਿੱਚ, ਉਹਨਾਂ ਦੇ 12 ਪੁੱਤਰ ਸਨ। 12 ਪੁੱਤਰਾਂ ਵਿੱਚੋਂ 11 ਪੁੱਤਰਾਂ ਨੇ ਮਹਾਰਾਜ ਦੇ ਨਾਲ ਆਪਣੇ ਸਾਹਮਣੇ ਜੰਗਾਂ ਦੇ ਵਿੱਚ ਸ਼ਹੀਦੀਆਂ ਪਾਈਆਂ ਨੇ। 12 ਪੁੱਤਰਾਂ ਦੇ ਵਿੱਚੋਂ ਸ਼ਹੀਦਾਂ ਦਾ, ਇਸ ਵਾਸਤੇ ਇਹਨਾਂ ਨੂੰ ਅਸੀਂ ਸ਼ਹੀਦਾਂ ਦਾ ਪਰਿਵਾਰ ਕਹਿੰਦੇ ਹਾਂ, ਕਿਉਂਕਿ ਪੂਰੇ ਪਰਿਵਾਰ ਦੇ ਲੋਕ ਜਿਹੜੇ ਸਨ ਉਹ ਸਿੱਖ ਧਰਮ ਦੇ ਖਾਤਰ ਸ਼ਹੀਦੀਆਂ ਪਾ ਗਏ। ਸੋ 13 ਸਾਲ ਦੀ ਉਮਰ ਸੀ ਭਾਈ ਮਨੀ ਸਿੰਘ ਦੀ, ਨਾਮ ਸੀ ਮਨੀਆ। ਭਾਈ ਮਨੀ ਸਿੰਘ ਨੂੰ ਉਹਨਾਂ ਦੇ ਪਿਤਾ ਜੀ ਲੈ ਗਏ, ਅਤੇ ਉਸ ਵਕਤ ਗੁਰੂ ਕੌਣ ਸਨ? ਉਸ ਵਕਤ ਗੁਰੂ ਹਰਿਰਾਏ ਸਾਹਿਬ ਸਨ। ਗੁਰੂ ਹਰਿਰਾਏ ਸਾਹਿਬ ਦੇ ਕੋਲ ਗਏ ਨਾਮ ਸੀ ਮੰਨਿਆ ਅਤੇ ਮਹਾਰਾਜ ਨੇ ਜਦੋਂ ਉਸਨਾਂ ਨੇ ਨਮਸਕਾਰ ਕੀਤੀ ਤਾਂ ਮਹਾਰਾਜ ਨੇ ਵਰ ਦਿੱਤਾ ਕਿ ਇਹ ਬੱਚਾ ਗੁਣਾਂ ਨਾਲ ਭਰਪੂਰ ਹੋਏਗਾ, ਜਗਤ ਵਿੱਚ ਪ੍ਰਸਿੱਧੀ ਪ੍ਰਾਪਤ ਕਰੇਗਾ ਔਰ ਬਹੁਤ ਹੀ ਅਨੋਖੇ ਇਹ ਕੰਮ ਕਰੇਗਾ। ਸੋ ਇਹ ਵਰਦਾਨ ਜਿਹੜਾ ਸੀ ਉਹ ਸੱਚਾ ਸਾਬਤ ਹੋਇਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕੀਤੇ ਔਰ ਆਖਿਰ ਵਿੱਚ ਉਹ ਸ਼ਹੀਦੀ ਪਾ ਗਏ। ਲੇਕਿਨ ਸ਼ਹੀਦੀ ਤੋਂ ਪਹਿਲੇ ਜ਼ਿੰਦਗੀ ਵਿੱਚ ਵੀ ਉਹਨਾਂ ਨੇ ਬੜੇ ਵੱਡੇ ਵੱਡੇ ਕੰਮ ਕੀਤੇ ਨੇ। ਸੋ ਉਹਨਾਂ ਨੂੰ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਜੀ ਦਾ ਆਸ਼ੀਰਵਾਦ, ਉਹਨਾਂ ਦਾ ਵਰਦਾਨ ਜਿਹੜਾ ਸੀ ਉਹਨਾਂ ਨੂੰ ਮਿਲਿਆ ਸੀ। ਉੱਥੋਂ ਹੀ ਉਹ ਸਿੱਖੀ ਨਾਲ ਉਹ ਜੁੜੇ ਸਨ। ਥੋੜ੍ਹੇ ਵੱਡੇ ਹੋਏ ਫਿਰ ਉਹਨਾਂ ਦਾ ਵਿਆਹ ਹੋਇਆ। ਵਿਆਹ ਹੋਇਆ ਅਤੇ ਵਿਆਹ ਕਿਸ ਦੇ ਨਾਲ ਹੋਇਆ? ਬੀਬੀ ਸੀਤੋ, ਉਹਦਾ ਨਾਮ ਸੀ ਬੀਬੀ ਸੀਤੋ। ਔਰ ਉਹ ਸੀਤੋ ਕੌਣ ਸੀ? ਉਹ ਲੱਖੀ ਸ਼ਾਹ ਦੀ ਸਪੁੱਤਰੀ ਸੀ। ਹੁਣ ਇਹ ਲੱਖੀ ਸ਼ਾਹ ਉਹੀ ਸੀ ਜਿਹਨੂੰ ਅਸੀਂ ਕਹਿੰਦੇ ਹਾਂ ਲੱਖੀ ਸ਼ਾਹ ਵਣਜਾਰਾ, ਜਿਸਨੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਗਾ ਕੇ ਕੀਤਾ ਸੀ ਅਤੇ ਜਿਸ ਦਾ ਨਾਮ ਹਮੇਸ਼ਾ ਵਾਸਤੇ ਅਮਰ ਹੋ ਗਿਆ, ਰਕਾਬਗੰਜ ਅਸੀਂ ਪੜ੍ਹਦੇ ਹਾਂ, ਭਾਈ ਲੱਖੀ ਸ਼ਾਹ ਵਣਜਾਰਾ ਹਾਲ। ਸੋ ਉਹ ਸੀਤੋ ਜਿਹੜੀ ਸੀ ਉਹ ਕਿਸ ਦੀ ਸਪੁੱਤਰੀ ਸੀ? ਉਹ ਲੱਖੀ ਸ਼ਾਹ ਵਣਜਾਰੇ ਦੀ ਸਪੁੱਤਰੀ ਸੀ। ਸੋ ਇੱਕ ਤਰੀਕੇ ਨਾਲ ਇਹ ਸਾਰਾ ਖਾਨਦਾਨ ਜਿਹੜਾ ਸੀ ਇਹ ਗੁਰੂ ਮਹਾਰਾਜ ਦੇ ਨਾਲ ਜੁੜਿਆ ਹੋਇਆ ਸੀ। ਸੋ ਇਸੇ ਤਰ੍ਹਾਂ ਉਹ ਕੌਣ ਹੋਇਆ? ਭਾਈ ਲੱਖੀ ਸ਼ਾਹ, ਭਾਈ ਮਨੀ ਸਿੰਘ ਦਾ ਸਹੁਰਾ ਹੋਇਆ। ਇਸ ਪਰਿਵਾਰ ਨੇ 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਿੱਖੀ ਸਿਦਕ ਨਿਭਾਇਆ ਔਰ ਕੇਸਾਂ ਸਵਾਸਾਂ ਨਾਲ ਨਿਭਾਇਆ। ਜਦੋਂ ਗੁਰੂ ਤੇਗ ਬਹਾਦਰ ਜੀ ਪੂਰਬ ਤੋਂ ਪ੍ਰਚਾਰ ਕਰਕੇ ਵਾਪਸ ਅਨੰਦਪੁਰ ਰਾਏ ਸਾਹਿਬ ਆਏ, ਉੱਥੇ ਆ ਕੇ ਟਿਕੇ ਅਤੇ ਭਾਈ ਮਨੀ ਸਿੰਘ ਵੀ ਉੱਥੇ ਆ ਗਏ। ਹੁਣ ਉੱਥੇ ਉਹਨਾਂ ਨੇ ਕਿਹੜੀ ਸੇਵਾ ਸੰਭਾਲੀ? ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਦੀ ਸੇਵਾ। ਮਹਾਰਾਜ ਉਹਨਾਂ ਨੂੰ ਪੋਥੀਆਂ ਦਿੰਦੇ ਸੀ, ਉਹਨਾਂ ਦੀ ਉਤਾਰੇ, ਉਤਾਰੇ ਦਾ ਮਤਲਬ ਕਾਪੀਜ਼, ਪ੍ਰਿੰਟਿੰਗ ਪ੍ਰੈਸ ਤਾਂ ਹੈ ਨਹੀਂ ਸੀ, ਹੱਥ ਨਾਲ ਹੀ ਕਾਪੀਆਂ ਕਰਨੀਆਂ ਪੈਂਦੀਆਂ ਸੀ। ਸੋ ਪੋਥੀਆਂ ਲਿਖਦੇ ਜਾਂਦੇ ਸੀ, ਉਹ ਪੋਥੀਆਂ ਲਿਖ ਲਿਖ ਕੇ ਉਤਾਰੇ ਕਰਕੇ ਅਤੇ ਫਿਰ ਸੰਗਤ ਵਿੱਚ ਉਹ ਵੰਡਦੇ ਸੀ। ਜਦੋਂ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸ਼ਹੀਦੀ ਵਾਸਤੇ ਜਦੋਂ ਅਨੰਦਪੁਰ ਸਾਹਿਬ ਤੋਂ ਗਏ ਦਿੱਲੀ ਵਾਲੇ ਪਾਸੇ, ਤਾਂ ਮਨੀ ਸਿੰਘ ਨੇ ਅਨੰਦਪੁਰ ਸਾਹਿਬ ਵਿੱਚ ਹੀ ਰਹਿ ਕੇ ਹੀ ਪੜ੍ਹਨ ਅਤੇ ਪੜ੍ਹਾਉਣ ਦੀ ਸੇਵਾ ਸੰਭਾਲੀ ਹੋਈ ਸੀ ਔਰ ਇਸ ਤਰੀਕੇ ਨਾਲ ਉਹ ਬਹੁਤ ਵਿਦਵਾਨ ਵੀ ਹੋ ਗਿਆ ਸੀ, ਆਪ ਵੀ ਪੜ੍ਹਦਾ ਸੀ ਔਰ ਦੂਸਰਿਆਂ ਨੂੰ ਵੀ ਉਹ ਪੜ੍ਹਾਉਂਦਾ ਸੀ। ਸੋ ਗੁਰੂ ਸਾਹਿਬ ਦੇ ਹਜ਼ੂਰ ਰਹਿ ਕੇ, ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਰਹਿ ਕੇ ਉਹਨਾਂ ਦੀ ਸੁਗਮਤਾਈ, ਉਹਨਾਂ ਦੀ ਬਹਾਦਰੀ ਉਹ ਵੀ ਬੜੀ ਡਿਵੈਲਪ ਹੋ ਗਈ ਔਰ ਪੰਗਾਣੀ ਦੇ ਨਦੌਣ ਦੇ ਯੁੱਧ, ਦੋ ਯੁੱਧ ਹੋਏ ਨੇ ਉਹਦੇ 'ਚ ਉਹਨਾਂ ਨੇ ਬੜੇ ਜੋਹਰ ਦਿਖਾਏ ਆਪਣੀ ਤਲਵਾਰ ਦੇ, ਆਪਣੇ ਜੰਗ ਦੇ ਵਿੱਚ ਲੜੇ ਔਰ 1699 ਦੀ ਵਿਸਾਖੀ ਨੂੰ ਸਾਰੇ ਭਰਾਵਾਂ ਅਤੇ ਸਪੁੱਤਰਾਂ ਸਮੇਤ ਅੰਮ੍ਰਿਤਪਾਨ ਕੀਤਾ ਅਤੇ ਮਨੀਆਂ ਤੋਂ ਕੀ ਬਣ ਗਏ? ਮਨੀ ਸਿੰਘ ਬਣ ਗਏ ਔਰ ਹੁਣ ਉਹਨਾਂ ਨੂੰ ਗੁਰਬਾਣੀ ਦੀ ਇਤਨੀ ਨੌਲੇਜ ਹੋ ਚੁੱਕੀ ਸੀ ਕਿ ਹਰ ਰੋਜ਼ ਉੱਥੇ ਅਨੰਦਪੁਰ ਸਾਹਿਬ ਗੁਰਬਾਣੀ ਦੀ ਕਥਾ ਕਰਦੇ ਸਨ। ਗੁਰਬਾਣੀ ਦੀ ਕਥਾ ਭਾਈ ਮਨੀ ਸਿੰਘ ਜੀ ਕਰਦੇ ਸਨ ਕਿਉਂਕਿ ਉਹਨਾਂ ਨੂੰ ਪੂਰਾ ਗਿਆਨ ਹੋ ਚੁੱਕਾ ਸੀ ਅਤੇ ਮਹਾਰਾਜ ਨੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਕਿ ਤੁਸੀਂ ਹੁਣ ਗੁਰਬਾਣੀ ਦੇ ਅਰਥ ਜਿਹੜੇ ਨੇ ਉਹ ਲੋਕਾਂ ਨੂੰ ਸੁਣਾਇਆ ਕਰੋ। ਇਹ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ 'ਚ ਰਹਿੰਦਾ ਸੀ ਔਰ ਸ਼ਰਾਬੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਅਸੀਂ ਕਈ ਵਾਰ ਸੁਣਦੇ ਹਾਂ ਸਾਖੀ, ਅਤੇ ਮਹਾਰਾਜ ਨੇ ਕਿਹਾ ਸੀ ਬਚਿੱਤਰ ਸਿੰਘ ਨੂੰ, ਬਚਿੱਤਰ ਸਿੰਘ ਨੇ ਮੁਕਾਬਲਾ ਕੀਤਾ ਸੀ ਸ਼ਰਾਬੀ ਹਾਥੀ ਦਾ, ਅਤੇ ਉਹ ਬਚਿੱਤਰ ਸਿੰਘ ਕੌਣ ਸੀ? ਉਹ ਭਾਈ ਮਨੀ ਸਿੰਘ ਦਾ ਸਪੁੱਤਰ ਸੀ। ਸੋ ਇੱਥੋਂ ਮਤਲਬ ਇਹ ਕਿ ਇਹਨਾਂ ਦਾ ਪੂਰਾ ਪਰਿਵਾਰ ਜਿਹੜਾ ਸੀ ਇੱਕ ਤੱਕ ਜੁੜਿਆ ਹੋਇਆ ਸੀ, ਦੂਸਰਾ ਗੁਰਸਿੱਖੀ ਵਿੱਚ ਪਰਪੱਕ ਸੀ, ਜਾਨਾਂ ਦੀ ਪਰਵਾਹ ਨਹੀਂ ਕੀਤੀ ਔਰ ਕਿਤਨੇ ਹੀ ਬੰਦੇ ਸ਼ਹੀਦੀਆਂ ਜਿਹੜੀਆਂ ਉਹ ਪਾ ਗਏ ਨੇ। ਹੁਣ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਅਤੇ ਸਰਸਾ ਨਦੀ 'ਤੇ ਸਭ ਨੂੰ ਯਾਦ ਹੈ ਕਿ ਪਰਿਵਾਰ ਵਿਛੋੜਾ ਹੋ ਗਿਆ, ਪਰਿਵਾਰ 3 ਹਿੱਸਿਆਂ 'ਚ ਵੰਡਿਆ ਗਿਆ, ਗੁਰੂ ਗੋਬਿੰਦ ਸਿੰਘ ਜੀ ਅਤੇ 2 ਵੱਡੇ ਸਾਹਿਬਜ਼ਾਦੇ ਚਮਕੌਰ ਵਾਲੇ ਪਾਸੇ ਚਲੇ ਗਏ, ਮਾਤਾ ਜੀ ਅਤੇ 2 ਛੋਟੇ ਸਾਹਿਬਜ਼ਾਦੇ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਚਲੇ ਗਏ। ਲੇਕਿਨ ਭਾਈ ਮਨੀ ਸਿੰਘ ਜੀ ਉਸ ਵਕਤ ਮਾਤਾਵਾਂ ਨੂੰ ਲੈ ਕੇ, ਦੋਨਾਂ ਮਾਤਾਵਾਂ ਨੂੰ ਲੈ ਕੇ ਅਤੇ ਦਿੱਲੀ ਵਾਲੇ ਪਾਸੇ ਚੱਲ ਪਏ, ਦਿੱਲੀ ਵਾਲੇ ਪਾਸੇ ਚਲੇ ਗਏ। ਔਰ ਕੁਛ ਸਮੇਂ ਦੇ ਬਾਅਦ ਜਦੋਂ ਹਾਲਾਤ ਕੁਛ ਠੀਕ ਹੋਏ, ਮੁਕਤਸਰ ਦੀ ਲੜਾਈ ਹੋਈ ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਬੋ ਕੀ ਤਲਵੰਡੀ ਜਾ ਕੇ ਟਿਕੇ, ਅਤੇ ਉੱਥੇ ਟਿਕੇ ਅਤੇ ਉੱਥੇ ਪਤਾ ਲੱਗਿਆ ਕਿ ਮਹਾਰਾਜ ਹੁਣ ਸਾਬੋ ਕੀ ਤਲਵੰਡੀ ਆ ਗਏ ਅਤੇ ਭਾਈ ਮਨੀ ਸਿੰਘ ਵੀ ਉੱਥੇ ਪਹੁੰਚ ਗਏ। ਉੱਥੇ ਪਹੁੰਚ ਗਏ ਅਤੇ ਉੱਥੇ ਮਹਾਰਾਜ ਨੇ ਉਹਨਾਂ ਦੀ ਕੀ ਡਿਊਟੀ ਲਗਾਈ? ਦਮਦਮਾ ਸਾਹਿਬ ਵਿੱਚ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਸ ਵਿੱਚ ਐਡ ਕਰਕੇ ਗੁਰੂ ਗੁਰੂ ਆਦਿ ਬੀੜ ਨੂੰ ਸੰਪੂਰਨ ਕੀਤਾ। ਤਾਂ ਉਸ ਵਕਤ ਉਹ ਬਹੁਤ ਵੱਡੀ, ਤਾਂ ਹੀ ਅਸੀਂ ਉਸਨੂੰ ਕੀ ਕਹਿੰਦੇ ਹਾਂ? ਦਮਦਮੀ ਬੀੜ ਕਹਿੰਦੇ ਹਾਂ। ਸੋ ਉਸ ਤੋਂ ਬਾਅਦ ਮਹਾਰਾਜ ਤਾਂ ਚਲੇ ਗਏ ਦੱਖਣ ਵਾਲੇ ਪਾਸੇ ਅਤੇ ਉੱਥੇ ਹੀ ਆਖਿਰ ਉਹ ਜੋਤੀ ਜੋਤ ਸਮਾ ਗਏ ਔਰ ਭਾਈ ਮਨੀ ਸਿੰਘ ਤੋਂ ਉੱਥੋਂ ਫਿਰ ਦਿੱਲੀ ਵਿੱਚ ਆ ਗਏ, ਦਿੱਲੀ ਆ ਗਏ, ਮਾਤਾਵਾਂ ਦੇ ਕੋਲ ਆ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਬੋ ਕੀ ਤਲਵੰਡੀ ਤੋਂ ਚੱਲ ਪਏ ਅਤੇ ਚਲਦੇ ਚਲਦੇ ਕਿੱਥੇ ਪਹੁੰਚੇ? ਨਾਂਦੇੜ, ਦੱਖਣ ਜਿੱਥੇ ਹੁਣ ਹਜ਼ੂਰ ਸਾਹਿਬ ਤਖ਼ਤ ਹਜ਼ੂਰ ਸਾਹਿਬ ਜਿੱਥੇ ਹੈ ਉਹ ਉੱਥੇ ਚਲੇ ਗਏ ਔਰ ਸਮਾਂ ਪਾ ਕੇ ਫਿਰ ਉੱਥੇ ਜੋਤ ਜੋਤ ਵੀ ਸਮਾ ਗਏ। ਇੱਧਰ ਕੀ ਹੋਇਆ ਪੰਜਾਬ ਵਿੱਚ ਔਰ ਦਿੱਲੀ ਵਿੱਚ ਕੀ ਹੋਇਆ ਕਿ ਪੰਜਾਬ ਦੇ ਹਾਲਾਤ ਖਰਾਬ ਹੋਣੇ ਸ਼ੁਰੂ ਹੋ ਗਏ। ਦਿੱਲੀ ਵਿੱਚ ਮਾਤਾ ਜੀ ਸਨ, ਮਾਤਾ ਸੁੰਦਰੀ ਜੀ, ਉਹਨਾਂ ਨੇ ਕਾਫੀ ਸਮਾਂ ਤੱਕ ਸਿੱਖ ਪੰਥ ਦੀ ਕਮਾਨ ਨੂੰ ਸੰਭਾਲਿਆ। ਉਹਨਾਂ ਨੇ ਉਹ ਬਹੁਤ ਜ਼ਿਆਦਾ ਆਪਣੇ ਕੌਮ ਦੀ ਸੇਵਾ ਕੀਤੀ ਔਰ ਉਸਦੇ ਹੈੱਡ ਇੱਕ ਤਰ੍ਹਾਂ ਨਾਲ ਹੈੱਡ ਬਣ ਗਏ ਔਰ ਉਹ ਹੁਕਮਨਾਮੇ ਵੀ ਜਾਰੀ ਕਰਦੇ ਸਨ। ਸੋ ਮਾਤਾ ਸੁੰਦਰੀ ਦੇ ਕੋਲ ਹੋਰ ਕੌਣ ਸੀ? ਭਾਈ ਮਨੀ ਸਿੰਘ ਜੀ। ਉਹ ਦਿੱਲੀ ਆ ਗਏ ਸੀ ਜਦੋਂ ਮਹਾਰਾਜ ਦੱਖਣ ਵਾਲੇ ਚਲੇ ਗਏ ਸਾਬੋ ਕੀ ਤਲਵੰਡੀ ਤੋਂ, ਅਤੇ ਭਾਈ ਮਨੀ ਸਿੰਘ ਜੀ ਆ ਗਏ ਵਾਪਸ ਮਾਤਾ ਜੀ ਦੇ ਕੋਲ। ਹੁਣ ਮਾਤਾ ਜੀ ਨੂੰ ਜੋ ਪੰਜਾਬ ਦੇ ਹਾਲਾਤ ਪਤਾ ਲੱਗਦੇ ਕਿ ਅੰਮ੍ਰਿਤਸਰ ਦੇ ਵਿੱਚ ਲੜਾਈਆਂ ਝਗੜੇ ਹੋਣ ਲੱਗ ਪਏ, ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੀ ਬੇਦਬੀ ਹੋਣ ਲੱਗ ਪਈ, ਅੰਮ੍ਰਿਤਸਰ ਦੇ ਵਿੱਚ ਭਾਈ ਬੰਦਾ ਸਿੰਘ ਬਹਾਦਰ ਦੇ ਕਈ ਅਖੌਤੀ ਸਿੰਘ ਸਨ ਜਿਹੜੇ ਆਪਣੇ ਆਪ ਨੂੰ ਬੰਦੇ ਹੀ ਸਿੱਖ ਕਹਿੰਦੇ ਸਨ, ਉਹ ਕਹਿਣ ਲੱਗੇ ਕਿ ਨਹੀਂ ਜੀ ਅਸੀਂ ਦਰਬਾਰ ਸਾਹਿਬ ਦਾ ਪ੍ਰਬੰਧ ਅਸੀਂ ਸੰਭਾਲਾਂਗੇ। ਸੋ ਇਸ ਤਰੀਕੇ ਦੇ ਝਗੜੇ ਜਦੋਂ ਸੁਣੇ ਤਾਂ ਮਾਤਾ ਜੀ ਨੂੰ ਲੱਗਿਆ ਕਿ ਹੁਣ ਕਿਸੇ ਸਿਆਣੇ ਬੰਦੇ ਨੂੰ ਉੱਥੇ ਭੇਜਣਾ ਚਾਹੀਦਾ ਜਿਹੜਾ ਜਾ ਕੇ ਅਤੇ ਇਹਨਾਂ ਝਗੜਿਆਂ ਨੂੰ ਸਮੇਟੇ ਔਰ ਕੌਮ ਨੂੰ ਮੁੜ ਕੇ ਇਕੱਠਾ ਕਰੇ ਔਰ ਕੌਮ ਦੇ ਵਿੱਚ ਮੁੜ ਕੇ ਇੱਕ ਰੂਪ ਹੋ ਕੇ ਕੌਮ ਨੂੰ ਮੁੜ ਕੇ ਤਾਕਤਵਰ ਬਣਾਏ। ਸੋ ਮਨੀ ਸਿੰਘ ਤੋਂ ਜ਼ਿਆਦਾ ਇਸ ਕੰਮ ਵਾਸਤੇ ਹੋਰ ਕੋਈ ਬੰਦਾ ਯੋਗ ਨਹੀਂ ਸੀ। ਤਾਂ ਮਾਤਾ ਸੁੰਦਰੀ ਜੀ ਨੇ ਕੀ ਕੀਤਾ ਕਿ ਅੰਮ੍ਰਿਤਸਰ ਦਾ ਇੰਚਾਰਜ ਬਣਾ ਕੇ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਭੇਜ ਦਿੱਤਾ ਔਰ ਬਹੁਤ ਕਾਫੀ ਲੰਬੇ ਸਮੇਂ ਤੱਕ ਭਾਈ ਮਨੀ ਸਿੰਘ ਨੇ ਉੱਥੇ ਜਾ ਕੇ ਬਹੁਤ ਸੁਧਾਰ ਵੀ ਕੀਤੇ, ਕਈ ਝਗੜੇ ਝਵੇਲੇ ਜਿਹੜੇ ਸੀ ਉਹ ਸਮੇਟੇ ਅਤੇ ਪੰਥ ਨੂੰ ਇਕੱਠਿਆਂ ਕਰਨ ਵਾਸਤੇ ਉਹਨਾਂ ਨੇ ਸਰਬੱਤ ਖਾਲਸੇ ਦੀ ਰੀਤ ਚਲਾਈ। ਸਰਬੱਤ ਖਾਲਸਾ ਮਤਲਬ ਹੁੰਦਾ ਹੈ ਕਿ ਸਾਰੇ ਖਾਲਸੇ ਨੂੰ ਇੱਕ ਵਾਰੀ ਇਕੱਠਾ ਕਰਨਾ ਔਰ ਦਿਵਾਲੀ ਕੇ ਦਿਨ ਆਉਂਦਾ ਸੀ। ਦਿਵਾਲੀ ਦੇ ਦਿਨ ਉਹਨਾਂ ਨੇ ਇਹ ਰੀਤ ਚਲਾਈ ਕਿ ਹਰ ਸਾਲ ਦਿਵਾਲੀ ਨੂੰ ਸਾਰੇ ਸਿੰਘ ਜਿੱਥੇ ਵੀ ਨੇ ਉਹ ਅੰਮ੍ਰਿਤਸਰ ਆਉਣਗੇ ਅਤੇ ਉਸਨੂੰ ਕਿਹਾ ਜਾਂਦਾ ਸੀ ਸਰਬੱਤ ਖਾਲਸਾ। ਇਹ ਉਹਨਾਂ ਨੇ ਰੀਤ ਚਲਾਈ ਕਿਉਂਕਿ ਉਸ ਵਕਤ ਸਾਰੇ ਸਿੱਖ ਇਕੱਠੇ ਹੁੰਦੇ ਸਨ ਅਤੇ ਕੌਮ ਦੇ ਬਾਰੇ ਵੱਡੇ ਮਹੱਤਵਪੂਰਨ ਫੈਸਲੇ ਉੱਥੇ ਕੀਤੇ ਜਾਂਦੇ ਸਨ ਕਿਉਂਕਿ ਸਾਰੇ ਇਕੱਠੇ ਜਦ ਸਾਹਮਣੇ ਆ ਗਏ ਅਤੇ ਉਸ ਤੋਂ ਬਾਅਦ ਅੱਗੋਂ ਵਾਸਤੇ ਰਸਤਾ ਜਿਹੜਾ ਉਹ ਬਣਾਇਆ ਜਾਂਦਾ ਸੀ, ਅੱਗੋਂ ਅਸੀਂ ਕੀ ਕਰਨਾ, ਪਿੱਛੇ ਅਸੀਂ ਕੀ ਗਲਤੀ ਕੀਤੀ, ਉਹਦਾ ਵਿਚਾਰ ਕੀਤਾ ਜਾਂਦਾ ਸੀ। ਸੋ ਇਸ ਸਰਬੱਤ ਖਾਲਸੇ ਦੀ ਰੀਤ ਚਲਾਈ ਭਾਈ ਮਨੀ ਸਿੰਘ ਨੇ। ਹੁਣ ਕੀ ਹੋਇਆ ਕਿ 1738 ਦੇ ਵਿੱਚ ਜਦੋਂ ਦਿਵਾਲੀ ਅਜੇ ਆਉਣ ਵਾਲੀ ਸੀ ਅਤੇ ਭਾਈ ਮਨੀ ਸਿੰਘ ਨੇ ਕਿਹਾ ਕਿ ਬੜੀ ਐਤਕੀ ਫਿਰ ਦਿਵਾਲੀ ਆਉਣ ਵਾਲੀ ਹੈ, ਸਰਬੱਤ ਖਾਲਸਾ ਕਰਾਂਗੇ, ਉਹਦਾ ਅਸੀਂ ਇਕੱਠ ਕਰਾਂਗੇ, ਬਹੁਤ ਇਕੱਠ ਵੱਡਾ ਕਰਾਂਗੇ। ਹੁਕਮਨਾਮੇ ਭੇਜ ਦਿੱਤੇ ਗਏ, ਪੂਰੇ ਦੇਸ਼ ਵਿੱਚ ਹੁਕਮਨਾਮੇ ਭੇਜ ਦਿੱਤੇ ਗਏ ਔਰ ਉਸ ਵਕਤ ਉੱਥੇ ਜ਼ਾਲਮ ਸ਼ਾਸਕ ਕੌਣ ਸੀ? ਜ਼ਕਰੀਆ ਖਾਨ। ਜ਼ਕਰੀਆ ਖਾਨ ਨੇ ਬੜੀ ਖੁਸ਼ੀ ਖੁਸ਼ੀ ਇਜਾਜ਼ਤ ਦੇ ਦਿੱਤੀ। ਸਾਰੇ ਬੜੇ ਹੈਰਾਨ ਸਨ ਕਿ ਜ਼ਕਰੀਆ ਖਾਨ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਤੁਸੀਂ ਇੱਥੇ ਇਕੱਠੇ ਨਹੀਂ ਹੋ ਸਕਦੇ, ਉਸਨੇ ਖੁਸ਼ੀ ਖੁਸ਼ੀ ਇਜਾਜ਼ਤ ਦੇ ਦਿੱਤੀ। ਅਸਲ ਵਿੱਚ ਉਹਦੀ ਖੁਸ਼ੀ ਦਾ ਕਾਰਨ ਕੁਛ ਹੋਰ ਸੀ। ਉਹ ਅੰਦਰੋਂ ਇਹ ਚਾਹੁੰਦਾ ਸੀ ਕਿ ਕਿਸੇ ਤਰੀਕੇ ਮੈਂ ਸਿੱਖ ਕੌਮ ਦੇ ਨੂੰ ਖਤਮ ਕਰਨਾ, ਇੱਕ ਵੀ ਸਿੱਖ ਨੂੰ ਹਿੰਦੁਸਤਾਨ ਵੀ ਨਹੀਂ ਲੈਣ ਦੇਣਾ। ਔਰ ਉਹ ਬੜਾ ਜ਼ਾਲਮ ਸੀ, ਬਹੁਤ ਹੀ ਜ਼ਾਲਮ ਸੀ। ਉਸਦੇ ਮਾਨਵੀ ਸੋਚ 'ਚ ਉਸਨੇ ਬੜੇ ਇਨਾਮ ਵੀ ਰੱਖੇ ਹੋਏ ਸਨ, ਬੜੇ ਤਰੀਕੇ ਨਾਲ ਉਹ ਸੋਚਦਾ ਸੀ ਕਿ ਮੈਂ ਇੱਕ ਵੀ ਸਿੱਖ ਨੂੰ ਜ਼ਿੰਦਾ ਨਹੀਂ ਲੈਣ ਦੇਣਾ। ਜਿੱਥੇ ਸਿੱਖ ਮਿਲੇ, ਪਗੜੀ ਵਾਲਾ, ਦਾੜੀ ਵਾਲਾ, ਜਿੱਥੇ ਵੀ ਮਿਲੇ ਉਸਨੂੰ ਮਾਰ ਛੱਡੋ। ਸੋ ਉਸਨੂੰ ਜਦੋਂ ਇਹ ਸਕੀਮ ਪਤਾ ਲੱਗੀ ਤਾਂ ਬੜਾ ਖੁਸ਼ ਹੋਇਆ, ਕਹਿੰਦਾ ਇਹ ਤਾਂ ਬੜਾ ਵਧੀਆ ਕੰਮ ਹੋ ਗਿਆ ਕਿ ਸਾਰੇ ਇਕੱਠੇ ਹੋਣਗੇ ਦਿਵਾਲੀ 'ਤੇ ਅਤੇ ਅਸੀਂ ਅੰਮ੍ਰਿਤਸਰ ਨੂੰ ਘੇਰਾ ਪਾ ਲਾਂਗੇ, ਘੇਰਾ ਪਾ ਕੇ ਅਤੇ ਬਾਅਦ ਕਿਸੇ ਨੂੰ ਜਾਣ ਨਹੀਂ ਦੇਵਾਂਗੇ ਔਰ ਫਿਰ ਅਸੀਂ ਤੋਪਾਂ ਲਗਾ ਕੇ ਅਤੇ ਸਾਰੇ ਸਿੱਖਾਂ ਨੂੰ ਤੋਪਾਂ ਨਾਲ ਉਡਾ ਦੇਵਾਂਗੇ, ਇਹ ਸਾਰੀ ਕੌਮ ਜਿਹੜੀ ਆਪਣੇ ਆਪ ਖਤਮ ਹੋ ਜਾਏਗੀ ਅਤੇ ਦਰਬਾਰ ਸਾਹਿਬ ਵੀ ਖਤਮ ਹੋ ਜਾਏਗਾ। ਉਹਨਾਂ ਨੂੰ ਇਹ ਹੀ ਲੱਗਦਾ ਸੀ ਕਿ ਸਿੱਖਾਂ ਦੇ ਕੋਲ ਇੱਕ ਤਾਕਤ ਦਾ, ਸ਼ਕਤੀ ਦਾ ਸੋਮਾ, ਉਹ ਕੀ ਹੈ? ਉਹ ਦਰਬਾਰ ਸਾਹਿਬ ਹੈ। ਸੋ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਇਹ ਖਤਮ ਕਰ ਦਿਆਂਗੇ, ਤੋਪਾਂ ਅਸੀਂ ਲਗਾ ਲਾਂਗੇ। ਹੌਲੀ ਹੌਲੀ ਉਸਨੇ ਕੀ ਕੀਤਾ ਕਿ ਚਾਰੋਂ ਪਾਸੇ ਨਾ ਫੌਜ ਬੁਲਾਉਣੀ ਸ਼ੁਰੂ ਕਰ ਦਿੱਤੀ, ਫੌਜਾਂ ਇਕੱਠੀਆਂ ਕਰ ਲਈਆਂ, ਤੋਪਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਲੇਕਿਨ ਇਸ ਦੀ ਖਬਰ ਜਦੋਂ ਭਾਈ ਮਨੀ ਸਿੰਘ ਨੂੰ ਪਹੁੰਚੀ ਨਾ, ਤਾਂ ਭਾਈ ਮਨੀ ਸਿੰਘ ਨੇ ਆਪਣੀ ਸਿਆਣਪ ਨਾਲ ਉਹਨਾਂ ਨੇ ਕਿਹਾ ਕਿ ਇਹ ਇਸਦੀ ਨੀਅਤ ਖਰਾਬ ਹੋ ਗਈ ਹੈ ਅਤੇ ਹੁਣ ਸਾਨੂੰ ਇਹ ਸਰਬੱਤ ਖਾਲਸਾ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਦੁਬਾਰਾ ਤੋਂ ਹੁਕਮਨਾਮੇ ਭੇਜ ਦਿੱਤੇ ਕਿ ਐਤਕੀ ਦਿਵਾਲੀ 'ਤੇ ਸਰਬੱਤ ਖਾਲਸਾ ਨਹੀਂ ਹੋਏਗਾ। ਹਾਲਾਂਕਿ ਜ਼ਕਰੀਆ ਖਾਨ ਨੇ ਕਿਹਾ ਸੀ ਕਿ ਤੁਸੀਂ ਇਕੱਠ ਕਰੋ, ਲੇਕਿਨ ਸਾਨੂੰ ਟੈਕਸ ਦੇਣਾ, 5000 ਰੁਪਈਆ ਤੁਸੀਂ ਸਾਨੂੰ ਟੈਕਸ ਦੇਣਾ। ਟੈਕਸ 5000 ਬਹੁਤ ਹੁੰਦਾ ਸੀ ਉਸ ਵਕਤ, ਅਸੀਂ ਹੁਣ ਅੱਜ 5000, ਅੱਜ ਵਾਲਾ 5000 ਨਾ ਸੋਚੋ, 5000 ਟੈਕਸ ਦੇ ਦੇਣਾ ਅਤੇ ਤੁਸੀਂ ਬੇਸ਼ੱਕ ਆਪਣੀ ਮੀਟਿੰਗ ਕਰ ਲਓ। ਪਰ ਅੰਦਰੋਂ ਉਹਦੀ ਨੀਅਤ ਖਰਾਬ ਸੀ। ਸੋ ਭਾਈ ਮਨੀ ਸਿੰਘ ਨੂੰ ਜਦੋਂ ਉਹਨਾਂ ਦੀ ਨੀਅਤ ਦਾ ਪਤਾ ਚੱਲਿਆ, ਉਹਨਾਂ ਨੇ ਉਸ ਸਰਬੱਤ ਖਾਲਸੇ ਨੂੰ ਕੈਂਸਲ ਕਰ ਦਿੱਤਾ ਔਰ ਸਭ ਜਗ੍ਹਾ 'ਤੇ ਹੁਕਮਨਾਮੇ ਭੇਜ ਦਿੱਤੇ। ਫਿਰ ਵੀ ਕਈ ਜਗ੍ਹਾ 'ਤੇ ਜਿੱਥੇ ਹੁਕਮਨਾਮੇ ਨਹੀਂ ਪਹੁੰਚ ਪਾਏ ਜਾਂ ਕਿਸੇ ਨੂੰ ਖਬਰ ਨਹੀਂ ਮਿਲ ਪਾਈ, ਜਿਹੜੇ ਲੋਕ ਚੱਲ ਚੁੱਕੇ ਸਨ ਆਪਣੇ ਘਰਾਂ 'ਚੋਂ, ਜਿਹੜਾ ਵੀ ਇੱਕਾ ਦੁੱਕਾ ਕੋਈ ਆਇਆ ਉਸ ਨੂੰ ਮਾਰ ਦਿੱਤਾ ਗਿਆ। ਬਹੁਤ ਸਾਰੇ ਸਿੰਘ ਜਿਹੜੇ ਸੀ ਉਹ ਇਸ ਚੱਕਰ ਦੇ ਵਿੱਚ ਵੀ ਉਹ ਸ਼ਹੀਦ ਹੋ ਗਏ। ਲੇਕਿਨ ਉਹ ਸਰਬੱਤ ਖਾਲਸਾ ਨਹੀਂ ਹੋ ਪਾਇਆ। ਜਦੋਂ ਸਰਬੱਤ ਖਾਲਸਾ, ਦਿਵਾਲੀ ਬੀਤ ਗਈ ਅਤੇ ਜ਼ਕਰੀਆ ਖਾਨ ਨੇ ਸੰਦੇਸ਼ਾ ਭੇਜਿਆ ਕਿ ਤੁਸੀਂ 5000 ਰੁਪਇਆ ਦੇਣਾ ਸੀ, 5000 ਦਿਓ, 5000 ਟੈਕਸ ਜਿਹੜਾ ਦੇ ਤੁਸੀਂ ਕਿਹਾ ਸੀ ਦਿਆਂਗੇ ਉਹ ਤੁਸੀਂ ਦਿਓ। ਪਰ ਭਾਈ ਮਨੀ ਸਿੰਘ ਨੇ ਕਿਹਾ ਕਿ ਜਦ ਸਾਡਾ ਸਰਬੱਤ ਖਾਲਸਾ ਹੋਇਆ ਹੀ ਨਹੀਂ, ਜਦ ਅਸੀਂ ਕੀਤਾ ਹੀ ਨਹੀਂ, ਤਾਂ ਅਸੀਂ ਟੈਕਸ ਕਿਸ ਗੱਲ ਦਾ ਦੇਈਏ। ਹੁਣ ਇਹ ਗੱਲ ਸੁਣ ਕੇ ਤਾਂ ਉਹ ਸੜ ਗਿਆ, ਕਿਉਂਕਿ ਉਹ ਤਾਂ ਚਾਹੁੰਦਾ ਸੀ ਕਿ ਸਾਰੇ ਇਕੱਠੇ ਹੋਣ ਅਤੇ ਮੈਂ ਤੋਪਾਂ ਨਾਲ ਉਡਾ ਦਿਆਂ। ਇੱਥੇ ਗੱਲ ਹੋ ਗਈ ਉਲਟੀ ਕਿ ਇਹ ਤਾਂ ਹੁਣ 5000 ਦੇਣ ਨੂੰ ਵੀ ਤਿਆਰ ਨਹੀਂ, ਔਰ ਇਹ ਤਾਂ ਸਾਹਮਣੇ ਖੜ੍ਹੇ ਹੋ ਗਏ ਨੇ, ਸਾਡੇ ਸਾਫ ਜਵਾਬ ਦੇ ਰਹੇ ਨੇ ਕਿ ਅਸੀਂ 5000 ਨਹੀਂ ਦੇਣਾ। ਸੋ ਉਸ ਵਕਤ ਉਸ ਜ਼ਕਰੀਆ ਖਾਨ ਨੂੰ ਹੋਰ ਗੁੱਸਾ ਚੜ ਗਿਆ, ਹੋਰ ਜ਼ਿਆਦਾ ਗੁੱਸਾ ਚੜ ਗਿਆ, ਅਤੇ ਉਸਨੇ ਕਿਹਾ ਸਭ ਤੋਂ ਪਹਿਲੇ ਤਾਂ ਇਸ ਨੂੰ ਗ੍ਰਿਫਤਾਰ ਕਰਕੇ ਲਿਆਓ, ਜਿਹੜਾ ਕਹਿੰਦਾ ਮੈਂ ਟੈਕਸ ਨਹੀਂ ਦੇਣਾ, ਇਸ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਏ ਔਰ ਮੇਰੇ ਸਾਹਮਣੇ ਪੇਸ਼ ਕੀਤਾ ਜਾਏ। ਸਾਹਮਣੇ ਪੇਸ਼ ਕਰਨ ਤੋਂ ਬਾਅਦ ਫਿਰ ਇਹੀ ਹੈ ਕਿ ਤੁਸੀਂ ਸਾਡੀ ਹੁਕਮ ਅਦੂਲੀ ਕੀਤੀ ਹੈ, ਤੁਸੀਂ ਕਿਹਾ ਸੀ ਟੈਕਸ ਦੇਣਾ, ਤੁਸੀਂ ਨਹੀਂ ਦਿੱਤਾ, ਇਸ ਵਾਸਤੇ ਤੁਹਾਨੂੰ ਸਜ਼ਾ ਮਿਲੇਗੀ। ਲੇਕਿਨ ਜੇ ਸਜ਼ਾ ਤੋਂ ਬਚਣਾ ਹੈ ਤਾਂ ਤੁਸੀਂ ਆਪਣਾ ਧਰਮ ਛੱਡ ਦਿਓ, ਮੁਸਲਮਾਨ ਬਣ ਜਾਓ। ਹੁਣ ਇਹ ਸ਼ਰਤ ਤਾਂ ਸਿੱਖਾਂ ਨੂੰ ਕਦੀ ਮਨਜ਼ੂਰ ਹੈ ਹੀ ਨਹੀਂ ਸੀ ਕਿ ਆਪਣਾ ਧਰਮ ਛੱਡ ਕੇ ਮੁਸਲਮਾਨ ਬਣ ਜਾਓ। ਉਹਨੇ ਕਿਹਾ ਮੈਨੂੰ ਬਿਲਕੁਲ ਮਨਜ਼ੂਰ ਨਹੀਂ ਹੈ, ਤੁਸੀਂ ਜੋ ਸਜ਼ਾ ਦਿਓਗੇ ਉਹ ਮੈਂ ਲੈਣ ਨੂੰ ਤਿਆਰ ਹਾਂ। ਫਿਰ ਉਹੀ ਗੱਲ ਕਿ ਮੁਗਲ ਜਿਹੜੇ ਸਨ ਬਹੁਤ ਜ਼ਾਲਮ ਸਨ, ਔਰ ਮੁਗਲਾਂ ਦਾ ਇਤਿਹਾਸ ਸਾਡੇ ਇਤਿਹਾਸ ਦੇ ਨਾਲ ਨਾਲ ਚੱਲਦਾ ਹੈ। ਜਿਤਨੀਆਂ ਸ਼ਹੀਦੀਆਂ ਮੁਗਲਾਂ ਨੇ ਕੀਤੀਆਂ ਨੇ ਉਨੀਆਂ ਸ਼ਾਇਦ ਕਿਸੇ ਹੋਰ ਨੇ ਕੀਤੀਆਂ ਵੀ ਨਹੀਂ। ਸੋ ਜ਼ਕਰੀਆ ਖਾਨ ਨੇ ਆਪਣੇ ਮੌਲਾਨਾ ਜਿਹੜੇ ਸਨ ਉਹਨਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ ਜੀ ਇਸ ਬੰਦੇ ਨੇ ਹੁਕਮ ਅਦੂਲੀ ਕੀਤੀ ਹੈ, ਔਰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾਂ ਨੇ ਸਜ਼ਾ ਕੀ ਦਿੱਤੀ ਕਿ ਜਲਾਦ ਨੂੰ ਬੁਲਾਇਆ ਜਾਏ ਅਤੇ ਇਹਨਾਂ ਦੇ ਬੰਦ ਕਰਕੇ ਇਹਨਾਂ ਨੂੰ ਕੱਟਿਆ ਜਾਏ। ਇਹ ਨਹੀਂ ਕਿ ਇੱਕ ਵਾਰੀ ਗਰਦਨ ਜਿਹੜੀ ਉਹ ਅਲੱਗ ਕਰ ਦਿਓ ਅਤੇ ਬੰਦਾ ਮਾਰ ਦਿਓ, ਨਹੀਂ। ਇਹ ਲੋਕ ਤਸੀਹੇ ਦੇਣ ਵੀ ਜ਼ਿਆਦਾ ਬਿਲੀਵ ਕਰਦੇ ਸਨ ਕਿ ਜ਼ਿਆਦਾ ਤਸੀਹੇ ਦਿੱਤੇ ਜਾਣ ਤਾਂ ਕਿ ਇਹ ਲੋਕ ਡੋਲ ਜਾਣ। ਸੋ ਉਹਨਾਂ ਨੇ ਕੀ ਸਜ਼ਾ ਦਿੱਤੀ ਕਿ ਬੰਦ ਕੱਟਿਆ ਜਾਏ। ਬੰਦ ਦਾ ਮਤਲਬ ਇੱਕ ਇੱਕ ਜੁਆਇੰਟ, ਇੱਕ ਇੱਕ ਜੋੜ। ਅਤੇ ਮਨੀ ਸਿੰਘ ਨੂੰ ਪੁੱਛਿਆ, ਕਹਿੰਦਾ ਹਾਂਜੀ ਮੈਂ ਤਿਆਰ ਹਾਂ, ਕੋਈ ਗੱਲ ਨਹੀਂ, ਮੈਂ ਆਪਣਾ ਧਰਮ ਨਹੀਂ ਛੱਡਾਂਗਾ, ਬੇਸ਼ੱਕ ਤੁਸੀਂ ਮੇਰਾ ਬੰਦ ਕੱਟ ਦਿਓ, ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ। ਹੁਣ ਸਿੱਖਾਂ ਵਿੱਚ ਬੜਾ ਇਸ ਗੱਲ ਦਾ ਰੋਸ ਸੀ ਕਿ ਇੰਨੀ ਸਖ਼ਤ ਸਜ਼ਾ ਜਿਹੜੀ ਹੈ ਉਹ ਕਿਉਂ ਦਿੱਤੀ ਜਾ ਰਹੀ ਭਾਈ ਮਨੀ ਸਿੰਘ ਦੇ ਉੱਤੇ, ਭਾਈ ਮਨੀ ਸਿੰਘ ਨੂੰ ਕਿਉਂ ਇਹੋ ਜਿਹੀ ਸਜ਼ਾ ਦਿੱਤੀ ਜਾ ਰਹੀ ਹੈ। ਸੋ ਜਿਹਨਾਂ ਲੋਕਾਂ ਦੇ ਇਹਦੇ 'ਚ ਹੱਥ ਸੀ, ਸਿੱਖਾਂ ਨੇ ਉਹਨਾਂ ਨੂੰ ਪਕੜ ਲਿਆ, ਪਕੜ ਕੇ ਅਤੇ ਉਹਨਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਘੋੜਿਆਂ ਦੇ ਪਿੱਛੇ ਬੰਨ੍ਹ ਦਿੱਤਾ ਅਤੇ ਘੋੜੇ ਦੌੜਾਏ, ਔਰ ਕਈਆਂ ਨੂੰ ਉਹਨਾਂ ਨੇ ਦੌੜਾ ਕੇ ਇਸ ਤਰ੍ਹਾਂ ਮਾਰ ਛੱਡਿਆ। ਔਰ ਇਸ ਖਬਰ ਸੁਣ ਕੇ ਜ਼ਕਰੀਆ ਖਾਨ ਜਿਹੜਾ ਸੀ ਉਹ ਡਰ ਗਿਆ ਕਿ ਹੁਣ ਤਾਂ ਮੇਰੀ ਵਾਰੀ ਹੈ, ਇੱਥੇ ਕਿਸੇ ਵਕਤ ਮੈਨੂੰ ਪਕੜ ਲੈਣਗੇ ਅਤੇ ਮੈਨੂੰ ਵੀ ਰੱਸੀ ਨਾਲ ਬੰਨ੍ਹ ਕੇ ਸੜਕਾਂ 'ਤੇ ਦੌੜਾ ਦੇਣਗੇ, ਮੈਨੂੰ ਮਾਰ ਦੇਣਗੇ। ਉਹ ਡਰ ਗਿਆ, ਵਿਚਾਰਾ ਛੁੱਪ ਗਿਆ। ਲੇਕਿਨ ਸਜ਼ਾ ਜਿਹੜੀ ਸਜ਼ਾ ਮਿਲਣੀ ਸੀ ਉਹਦੇ ਵਾਸਤੇ ਉਹਨੇ ਕਿਹਾ ਉਹਦੇ 'ਚ ਕੋਈ ਲਿਹਾਜ਼ ਨਹੀਂ ਹੋਏਗਾ, ਇਹਨਾਂ ਦਾ ਬੰਦ ਕੱਟਿਆ ਜਾਏਗਾ। ਹੁਣ ਜਦੋਂ ਬੰਦ ਕੱਟਿਆ ਜਾਣ ਲੱਗਾ, ਇਨਸਾਨ ਸੋਚ ਕੇ ਹੈਰਾਨ ਹੋ ਜਾਂਦਾ ਹੈ ਕਿ ਜਲਾਦ ਨੇ ਹੱਥ ਨੂੰ ਗੁੱਟ ਤੋਂ, ਕਲਾਈ ਤੋਂ ਕੱਟਣਾ ਸ਼ੁਰੂ ਕੀਤਾ। ਅਤੇ ਭਾਈ ਮਨੀ ਸਿੰਘ ਕਹਿੰਦੇ ਵਾਹ ਬਈ ਵਾਹ, ਮੈਂ ਤਾਂ ਆਪਣੇ ਗੁਰੂ ਦੇ ਹੁਕਮ ਦੇ ਹਿਸਾਬ ਨਾਲ ਬੰਦ ਕਟਾਉਣ ਨੂੰ ਤਿਆਰ ਹਾਂ, ਤੂੰ ਆਪਣੇ ਮਾਲਕ ਦੇ ਹੁਕਮ ਨੂੰ ਮੰਨ ਹੀ ਨਹੀਂ ਰਿਹਾ। ਤੇਰੇ ਮਾਲਕ ਨੇ, ਬਾਦਸ਼ਾਹ ਨੇ ਤੈਨੂੰ ਕਿਹਾ ਤੂੰ ਬੰਦ ਕੱਟਣਾ, ਉਹ ਕਲਾਈ ਤੋਂ ਪਹਿਲੇ ਕਿਤਨੇ ਬੰਦ ਹੋ ਜਾਂਦੇ ਨੇ, ਇੱਕ ਇੱਕ ਪੋਟਾ ਗਿਣੋ, ਕਦੀ ਗਿਣੋ ਕਿ ਜੁਆਇੰਟ ਕਿਤਨੇ ਨੇ, ਹਰ ਉਂਗਲ ਦਾ ਇੱਕ ਇੱਕ ਪੋਟਾ। ਕਹਿੰਦਾ ਤੂੰ ਪੋਟਾ ਪੋਟਾ ਕਰਕੇ, ਤੂੰ ਬੰਦ ਕਰਕੇ ਕੱਟ, ਤੂੰ ਇਸ ਤਰ੍ਹਾਂ ਇੱਕੋ ਵਾਰੀ ਕੱਟ ਕੇ ਤਾਂ ਕੰਮ ਕਿਉਂ ਖਤਮ ਕਰ ਰਿਹਾ, ਦੇਖੋ ਬਹਾਦਰੀ ਔਰ ਦੇਖੋ ਉਹਨਾਂ ਦੀ ਹਿੰਮਤ। ਸੋ ਇਸ ਤਰੀਕੇ ਨਾਲ ਜਲਾਦ ਨੂੰ ਇਹਨਾਂ ਨੇ ਕਹਿਤਾ ਤੂੰ ਆਪਣੇ ਮਾਲਕ ਦਾ ਹੁਕਮ ਵਜਾ, ਤੂੰ ਮੇਰੇ 'ਤੇ ਤਰਸ ਕਰਨ ਦੀ ਲੋੜ ਨਹੀਂ ਹੈ, ਮੈਂ ਤਾਂ ਤਿਆਰ ਹਾਂ, ਮੈਂ ਆਪਣੇ ਮਾਲਕ ਦਾ ਹੁਕਮ ਮੰਨ ਰਿਹਾ, ਤੂੰ ਆਪਣੇ ਮਾਲਕ ਦਾ ਹੁਕਮ ਮੰਨ। ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਦਾ ਇੱਕ ਇੱਕ ਬੰਦ ਜਿਹੜਾ ਹੈ ਉਹ ਕੱਟਿਆ ਗਿਆ, ਇੱਕ ਇੱਕ ਜੁਆਇੰਟ। ਇੱਕ ਇੱਕ ਜੁਆਇੰਟ ਕੱਟਣ ਨਾਲ ਕਦੀ ਸਾਧ ਸੰਗਤ ਜੀ ਸੋਚੋ ਕਿ ਕਿਤਨੇ ਹਿੱਸੇ, ਕਿਤਨੇ ਟੁਕੜੇ ਉਹਨਾਂ ਦੇ ਸਰੀਰ ਦੇ ਹੋਏ ਹੋਣਗੇ। ਸੋ ਕਿਤਨੀ ਸਖਤ ਸਜ਼ਾਵਾਂ ਪਾ ਕੇ ਵੀ ਉਹ ਸ਼ਹੀਦੀ ਪਾ ਗਏ, ਔਰ ਉਸ ਸ਼ਬਦ ਦੀ ਕਿਤਨੀ ਮਹਾਨ ਸ਼ਹੀਦੀ ਸੀ। ਐਵੇਂ ਨਹੀਂ ਕਿ ਹਰ ਦਿਨ ਕਰੋੜਾਂ ਲੋਕ ਉਹਨਾਂ ਨੂੰ ਯਾਦ ਕਰਦੇ ਨੇ, ਅਰਦਾਸ ਦੇ 'ਚ ਹਮੇਸ਼ਾ ਅਸੀਂ ਕਹਿੰਦੇ ਹਾਂ ਬੰਦ ਕਟਵਾਉਣ ਵਾਲੇ ਜਿੰਨੇ ਵੀ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ, ਉਹਨਾਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਦੇ ਹਾਂ। ਸੋ ਐਵੇਂ ਤਾਂ ਨਹੀਂ ਉਹ ਇਸ ਮੁਕਾਮ 'ਤੇ ਪਹੁੰਚ ਗਏ, ਉਹਨਾਂ ਦੇ ਅੰਦਰ ਸਿੱਖੀ ਪੱਕੀ ਸੀ, ਪਰਪੱਕ ਸਨ, ਆਪਣੇ ਧਰਮ ਨਾਲ ਪੱਕੇ ਸਨ, ਤਾਂ ਹੀ ਉਹਨਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ, ਔਰ ਜਿਤਨੀ ਵੀ ਸਖਤ ਤਸੀਹੇ ਦਿੱਤੇ ਗਏ ਉਹ ਤਸੀਹੇ ਸਹਿ ਕੇ ਵੀ ਉਹ ਆਪਣੀਆਂ ਜਾਨਾਂ ਵਾਰ ਗਏ, ਔਰ ਹਮੇਸ਼ਾ ਹਮੇਸ਼ਾ ਵਾਸਤੇ ਅਮਰ ਹੋ ਗਏ, ਹਮੇਸ਼ਾ ਹਮੇਸ਼ਾ ਵਾਸਤੇ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਲਿਆ ਜਾਂਦਾ, ਉਹਨਾਂ ਨੂੰ ਯਾਦ ਕੀਤਾ ਜਾਂਦਾ, ਉਹਨਾਂ ਨੂੰ ਨਮਸਕਾਰ ਕੀਤਾ ਜਾਂਦਾ। ਸੋ ਇਹ ਸ਼ਹੀਦ ਜਿਹੜੇ ਸਨ ਇਹ ਮਰੇ ਨਹੀਂ ਹਨ, ਇਹ ਮਰ ਕੇ ਵੀ ਅਮਰ ਨੇ। ਅਮਰ ਦਾ ਮਤਲਬ ਇਹਨਾਂ ਦਾ ਨਾਮ ਤਾਂ ਹਮੇਸ਼ਾ ਵਾਸਤੇ ਕਾਇਮ ਹੈ, ਹਮੇਸ਼ਾ ਵਾਸਤੇ ਇਹਦਾ ਨਾਮ ਕਾਇਮ ਹੈ, ਔਰ ਇਹ ਸ਼ਹੀਦ ਅਮਰ ਨੇ। ਸੋ ਸਮਾਂ ਕਾਫੀ ਹੋ ਗਿਆ, ਅਸੀਂ ਸ਼ਹੀਦਾਂ ਦੀ ਗੱਲ ਅਗਰ ਸ਼ੁਰੂ ਕਰੀਏ ਤਾਂ ਇਤਨੀ ਲੰਬੀ ਲਾਈਨ ਹੈ ਕਿ ਇੱਕ ਇੱਕ ਸ਼ਹੀਦ ਦੇ ਬਾਰੇ ਅਗਰ ਜਾਣਨ ਲੱਗੀਏ ਤਾਂ ਕਈ ਸਾਲਾਂ ਸਾਲ ਲੱਗ ਜਾਣਗੇ ਅਤੇ ਅਸੀਂ ਉਸ ਇਤਿਹਾਸ ਨੂੰ ਪੂਰਾ ਵਾਚ ਨਹੀਂ ਪਾਵਾਂਗੇ। ਸੋ ਜਿਸ ਦਾ ਦਿਨ ਆਉਂਦਾ ਉਹਦੇ ਬਾਰੇ ਥੋੜ੍ਹੀ ਜਿਹੀ ਇਤਿਹਾਸਿਕ ਵਿਚਾਰ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਸੋ ਇਸ ਹਫ਼ਤੇ ਵਿੱਚ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਵਸ ਸੀ, ਇਸ ਕਰਕੇ ਥੋੜ੍ਹਾ ਜਿਹਾ ਉਹਨਾਂ ਦੇ ਇਤਿਹਾਸ ਦੇ ਬਾਰੇ ਸਾਂਝ ਪਾਈਏ। ਫਿਰ ਵੀ ਗੱਲਬਾਤ ਕਰਦੇ ਹਾਂ, ਸਾਂਝ ਪਾਉਂਦੇ ਹਾਂ, ਇਤਿਹਾਸ ਵਾਚਦੇ ਹਾਂ। ਮੇਰੇ ਕੋਲੋਂ ਹਜ਼ਾਰਾਂ ਹੀ ਗਲਤੀਆਂ ਹੋ ਗਈਆਂ ਹੋਣਗੀਆਂ। ਸੋ ਸੰਗਤ ਬਖਸ਼ਣਯੋਗ ਹੈ, ਮੇਰੀਆਂ ਭੁੱਲਾਂ ਚੁੱਕਾ ਬਖਸ਼ ਲੈਣਾ ਜੀ। ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।